ਇਹੋ ਜਿਹੇ ਕੇਸਿਸ ਵਿੱਚ ਵੀ ਟੈਸਟ ਟਿਊਬ ਬੇਬੀ ਅਤੇ ਇਕਸੀ ਵਿਧੀ ਦੇ ਨਾਲ ਪ੍ਰੈਗਨੈਂਸੀ ਕੀਤੀ ਜਾ ਸਕਦੀ ਹੈ। ਸੋ ਕਿਹੜੀ ਇਹੋ ਜਿਹੀ ਟੈਕਨੀਕਸ ਹੈ ਜਿਹੜੀ ਕਿ ਟੈਸਟ ਟਿਊਬ ਬੇਬੀ ਦਾ ਸਕਸੈਸ ਰੇਟ ਹੈ, ਕਾਮਯਾਬੀ ਦਰ ਵਧਾ ਸਕਦੀ ਹੈ, ਆਪਾਂ ਉਸ ਬਾਰੇ ਵੀ ਅੱਜ ਗੱਲ ਕਰਾਂਗੇ। ਅਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਟੈਸਟ ਟਿਊਬ ਬੇਬੀ ਕਿਵੇਂ ਕੀਤਾ ਜਾਂਦਾ ਹੈ। ਟੈਸਟ ਟਿਊਬ ਬੇਬੀ ਵਾਸਤੇ ਇੱਕ ਲੇਡੀ ਨੂੰ ਇੰਜੈਕਸ਼ਨਸ ਦਿੱਤੇ ਜਾਂਦੇ ਹੈ, ਜਿਹੜੇ ਕਿ ਇੰਜੈਕਸ਼ਨਸ 8 ਤੋਂ 12 ਦਿਨ ਤੱਕ ਲਗਾਏ ਜਾਂਦੇ ਹੈ ਪੇਸ਼ੈਂਟ ਨੂੰ। ਇਹ ਜਿਹੜੇ ਇੰਜੈਕਸ਼ਨਸ ਹੈ ਅੰਡਾ ਬਣਾਉਣ ਵਾਸਤੇ ਇੰਜੈਕਸ਼ਨ ਲਗਾਏ ਜਾਂਦੇ ਹੈ। ਤੁਸੀਂ ਹੁਣ ਦੇਖੋਗੇ ਕਿ ਸਕੈਨ ਮਸ਼ੀਨ 'ਤੇ ਆਪਾਂ ਦਿਖਾਵਾਂਗੇ ਕਿ ਕਿਵੇਂ ਇੱਕ ਲੇਡੀ ਦੇ ਐੱਗਸ ਬਣਾਏ ਜਾਂਦੇ ਹੈ, ਅਤੇ ਫਿਰ ਉਹ ਅਲਟਰਾਸਾਊਂਡ ਦੇ ਜ਼ਰੀਏ ਜਦ ਆਪਾਂ ਉਹ ਐੱਗਸ ਕੱਢ ਲੈਂਦੇ ਹਾਂ। ਇਸ ਪ੍ਰੋਸੀਜਰ ਵਾਸਤੇ ਪੇਸ਼ੈਂਟ ਨੂੰ ਬੇਹੋਸ਼ ਕੀਤਾ ਜਾਂਦਾ ਹੈ, ਜਿਹੜਾ ਕਿ ਪ੍ਰੋਸੀਜਰ ਹੈ 10 ਤੋਂ 15 ਮਿੰਟ ਦਾ ਪ੍ਰੋਸੀਜਰ ਹੈ, ਪਰ ਪੇਸ਼ੈਂਟ ਨੂੰ ਸੁਣ ਕੀਤਾ ਜਾਂਦਾ ਹੈ। ਪੇਸ਼ੈਂਟ ਨੂੰ ਕੋਈ ਦਰਦ ਨਹੀਂ ਹੁੰਦੀ, ਕੋਈ ਚੀੜਫਾੜ ਦੀ ਲੋੜ ਨਹੀਂ ਹੁੰਦੀ। ਜਦ ਇੱਕ ਪੇਸ਼ੈਂਟ ਦੇ ਅੰਡੇ ਕੱਢੇ ਜਾਂਦੇ ਹੈ, ਉਸ ਤੋਂ ਬਾਅਦ ਸਾਡੇ ਭਰੂਣ ਵਿਗਿਆਨਿਕ ਜਿਹੜੇ ਹੈ ਕਿ IVF ਲੈਬੋਰਟਰੀ ਵਿੱਚ ਅੰਡੇ ਢੂੰਡਦੇ ਹੈ, ਉਹ ਫਲੂਇਡ ਦੇ ਅੰਦਰ ਅੰਡੇ ਲੱਭੇ ਜਾਂਦੇ ਹੈ। ਤੁਸੀਂ ਦੇਖ ਰਹੇ ਹੋ ਸਕਰੀਨ ਵਿੱਚ ਕਿ ਕਿਵੇਂ ਇੱਕ ਭਰੂਣ ਵਿਗਿਆਨਿਕ ਐੱਗਸ ਢੂੰਡ ਰਿਹਾ, ਫੋਲੀਕੂਲਰ ਫਲੂਇਡ ਵਿੱਚੋਂ ਅੰਡੇ ਕੱਢੇ ਜਾਂਦੇ ਹੈ। ਜਦ ਇਹ ਅੰਡੇ ਆਈਡੈਂਟੀਫਾਈ ਹੋ ਜਾਂਦੇ ਹੈ, ਫਿਰ ਇਹ ਅੰਡੇ ਇਨਕਿਊਬੇਟਰ ਦੇ ਅੰਦਰ ਰੱਖੇ ਜਾਂਦੇ ਹੈ। ਇੱਥੇ ਆਉਂਦਾ IVF ICSI ਦਾ ਡਿਫਰੈਂਸ। IVF ਵਿੱਚ ਅਸੀਂ ਬਹੁਤ ਸਾਰੇ ਅੰਡੇ ਲੈ ਕੇ ਅਤੇ ਇੱਕ ਪੇਸ਼ੈਂਟ ਦੇ ਸਪਰਮਸ ਦੇ ਨਾਲ ਇੱਕ ਪੈਟਰੀ ਡਿਸ਼ ਵਿੱਚ ਰਲਾ ਦਿੰਦੇ ਹਾਂ, ਜਿਹੜਾ ਕਿ ਇੱਕ ਬਲਾਈਂਡ ਪ੍ਰੋਸੀਜਰ ਹੁੰਦਾ। ਸੋ IVF ਦਾ ਕਾਮਯਾਬੀ ਦਰ ਹੈ ਜਿਹੜਾ, ਉਹ ਸਿਰਫ 15-20% ਰਹਿ ਜਾਂਦਾ। ਪਰ ਆਪਾਂ ਹੁਣ ਕਾਮਯਾਬੀ ਦਰ ਕਿਵੇਂ ਵਧਾ ਸਕਦੇ ਹਾਂ? ਤੁਸੀਂ ਦੇਖੋਗੇ ਕਿ ICSI ਵਿਧੀ ਹੁੰਦੀ ਹੈ, ਉਹਦੇ ਵਿੱਚ ਆਪਾਂ ਇੱਕ ਸਪਰਮ ਅਤੇ ਇੱਕ ਐੱਗ ਦਾ ਮਿਲਨ ਕਰਦੇ ਹਾਂ। ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਕਿ ਕਿਵੇਂ ਜਿਹੜੇ ਭਰੂਣ ਵਿਗਿਆਨਿਕ ਹੈ ਉਹ ਇੱਕ ਅੰਡੇ ਦੇ ਅੰਦਰ ਸਪਰਮ ਇੰਜੈਕਟ ਕਰ ਰਹੇ ਹੈ ਤਾਂ ਕਿ ਉਹ ਭਰੂਣ ਤਿਆਰ ਕੀਤਾ ਜਾਏ। ਜਦ ਉਹ ਭਰੂਣ ਤਿਆਰ ਹੋ ਜਾਂਦਾ, ਫਿਰ ਉਹ 48-72 ਘੰਟੇ ਵਿੱਚ ਲੇਡੀ ਦੇ ਅੰਦਰ ਰੱਖਿਆ ਜਾਂਦਾ। ਪਰ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿ ਬਲਾਸਟੋਸਿਸਟ ਕਲਚਰ, ਹੁਣ ਤੁਸੀਂ ਸਕਰੀਨ 'ਤੇ ਦੇਖੋਗੇ ਕਿ ਕਿਵੇਂ ਇੱਕ ਬਲਾਸਟੋਸਿਸਟ ਨਜ਼ਰ ਆਉਂਦਾ। ਇਹ ਜਿਹੜਾ ਹੈ ਐਂਡ ਗਰੋਥ ਹੁੰਦੀ ਹੈ, ਇਸ ਤੋਂ ਬਾਅਦ ਜਿਹੜਾ ਹੈ ਭਰੂਣ ਜਿਹੜਾ ਹੈਚ ਕਰ ਜਾਂਦਾ। ਸੋ ਅਸੀਂ ਐਂਡ ਸਟੇਜ ਤੱਕ ਜਿਹੜਾ ਹੈ ਭਰੂਣ ਤਿਆਰ ਕਰਦੇ ਹਾਂ ਤਾਂ ਲੇਡੀ ਦੇ ਬੱਚੇਦਾਨੀ ਦੇ ਅੰਦਰ ਰੱਖਿਆ ਜਾਂਦਾ। ਸੋ ਅਗਰ 48 ਘੰਟੇ ਵਿੱਚ ਸਿਰਫ 6 ਜਾਂ 7 ਭਰੂਣ ਤਿਆਰ ਹੋਇਆ ਅਤੇ ਉਹਨਾਂ ਵਿੱਚੋਂ 1 ਜਾਂ 2 ਭਰੂਣ ਹੀ ਹੋਣਗੇ ਜਿਹੜੇ ਕਿ ਬਲਾਸਟੋਸਿਸਟ ਤੱਕ ਗਰੋ ਕਰਨਗੇ। ਸੋ ਕਹਿਣ ਦਾ ਭਾਵ ਇਹ ਹੈ ਕਿ ਬਲਾਸਟੋਸਿਸਟ ਦੇ ਨਾਲ, ਬਲਾਸਟੋਸਿਸਟ ਕਲਚਰ ਦੇ ਨਾਲ ਜੋ ਸਭ ਤੋਂ ਵਧੀਆ ਭਰੂਣ ਹੈ ਜੋ ਕਿ ਬੱਚਾ ਪੈਦਾ ਕਰ ਸਕਦਾ, ਉਹ ਭਰੂਣ ਸਿਲੈਕਟ ਕਰਕੇ ਲੇਡੀ ਦੇ ਬੱਚੇਦਾਨੀ ਦੇ ਅੰਦਰ ਰੱਖਦੇ ਆ। ਸੋ ਇਸ ਵਿਧੀ ਨੂੰ ਆਪਾਂ ਕਹਿੰਦੇ ਹਾਂ ਬਲਾਸਟੋਸਿਸਟ ਕਲਚਰ। ਤੁਸੀਂ ਦੇਖ ਰਹੇ ਹੋ ਕਿ ਕਿਵੇਂ ICSI ਵਿਧੀ ਕੀਤੀ ਜਾਂਦੀ ਹੈ। ਇਹਦੇ ਵਾਸਤੇ ਬਹੁਤ ਸਪੈਸ਼ਲਾਈਜ਼ਡ ਮਾਈਕਰੋਸਕੋਪ ਹੁੰਦੇ ਹੈ ਜਿਹੜੇ ਕਿ ਇੱਕ ਐੱਗ ਅਤੇ ਇੱਕ ਸ਼ੁਕਰਾਣੂ ਨੂੰ ਕਈ ਟਾਈਮਸ ਮੈਗਨੀਫਾਈ ਕਰ ਦਿੰਦੇ ਹੈ। ਸਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਸ਼ੁਕਰਾਣੂ ਹੈ ਜਿਹੜਾ ਉਹ ਬੱਚਾ ਬਣਾਉਣ ਦੇ ਕਾਬਲ ਹੈ ਕਿ ਨਹੀਂ ਹੈ, ਕਿਉਂਕਿ ਜਦ ਕੋਈ ਇੱਕ ਪੇਸ਼ੈਂਟ ਹੈ ਉਹ ਸੀਮਨ ਅਨਾਲਿਸਿਸ ਕਰਾਉਂਦਾ, ਉਹਦਾ ਸਾਰਾ ਸੀਮਨ ਅਨਾਲਿਸਿਸ ਠੀਕ ਵੀ ਆਉਂਦਾ, ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਦੀ ਮੋਰਫੋਲੋਜੀ ਕਿਵੇਂ ਹੈ, ਕੋਈ ਉਹਦੇ ਵਿੱਚ ਡਿਫੈਕਟਸ ਤਾਂ ਨਹੀਂ ਸ਼ੁਕਰਾਣੂਆਂ ਦੇ ਵਿੱਚ ਜੋ ਕਿ ਪ੍ਰੈਗਨੈਂਸੀ ਨਹੀਂ ਹੋਣ ਦੇ ਰਹੇ। ਸੋ ICSI ਦੇ ਮਾਈਕਰੋਸਕੋਪ ਦੇ ਨਾਲ, ਕਾਸਾ ਦੇ ਮਾਈਕਰੋਸਕੋਪ ਦੇ ਨਾਲ ਇੱਕ ਸਪਰਮ ਜੋ ਹੈ ਕਈ ਗੁਣਾ ਮੈਗਨੀਫਾਈ ਹੋ ਜਾਂਦਾ ਅਤੇ ਆਪਾਂ ਸਭ ਤੋਂ ਵਧੀਆ ਸਪਰਮ ਜਿਹੜਾ ਹੈ ਜੋ ਕਿ ਭਰੂਣ ਤਿਆਰ ਕਰ ਸਕਦਾ ਉਹ ਸਿਲੈਕਟ ਕਰਕੇ ਅੰਡੇ ਵਿੱਚ ਇੰਜੈਕਟ ਕਰਦੇ ਆ। ਦੂਸਰੀ ਜਿਹੜੀ ਵਿਧੀ ਆ ਉਹਨੂੰ ਆਪਾਂ ਕਹਿੰਦੇ ਹਾਂ ਕਿ ਲੇਜ਼ਰ ਹੈਚਿੰਗ। ਬਹੁਤ ਸਾਰੇ ਕਪਲਸ ਹੈ ਜਿਨ੍ਹਾਂ ਦਾ ਰਿਪੀਟਡ IVF ਫੇਲੀਅਰ ਹੁੰਦਾ ਹੈ, ਜੋ ਕਿ ਕਹਿੰਦੇ ਆ ਕਿ ਸਾਡੇ ਬਾਰ ਬਾਰ IVF ਸਾਈਕਲ ਜਿਹੜੇ ਆ ਉਹ ਫੇਲ ਹੋ ਰਹੇ ਹੈ, ਪਰ ਉਹਨਾਂ ਨੂੰ ਕਾਰਨ ਨਹੀਂ ਲੱਭਦਾ ਕਿ ਕਿਉਂ ਹੈ। ਜਿਹੜਾ ਕਿ ਭਰੂਣ ਆਪਾਂ ਬੱਚੇਦਾਨੀ ਵਿੱਚ ਰੱਖਦੇ ਹਾਂ ਉਹ ਹੈਚ ਨਹੀਂ ਕਰਦਾ, ਉਹ ਫਟਦਾ ਨਹੀਂ ਹੈ। ਸੋ ਲੇਜ਼ਰ ਹੈਚਿੰਗ ਦੇ ਜ਼ਰੀਏ ਆਪਾਂ ਲੇਜ਼ਰ ਬੀਮਸ ਦੇ ਨਾਲ ਜਿਹੜੀ ਹੈ ਇੱਕ ਭਰੂਣ ਦੀ ਪਰਤ ਜਿਹੜੀ ਹੈ ਉਹ ਛਿਲ ਕੇ ਪਤਲੀ ਕਰ ਦਿੰਦੇ ਹਾਂ ਤਾਂ ਕਿ ਜਿਹੜਾ ਭਰੂਣ ਹੈ ਉਹ ਬੱਚੇਦਾਨੀ ਵਿੱਚ ਚਿਪਕ ਜਾਏ ਅਤੇ ਇਹਦਾ ਕਾਮਯਾਬੀ ਦਰ ਵਧਾਇਆ ਜਾ ਸਕਦਾ ਹੈ। ਸੋ ਤੀਜੀ ਜਿਹੜੀ ਟੈਕਨੀਕ ਹੈ ਉਹਨੂੰ ਆਪਾਂ ਕਹਿੰਦੇ ਹਾਂ ਐਮਬਰੀਓ ਮੋਨੀਟਰਿੰਗ ਸਿਸਟਮ, ਜਿਹੜਾ ਕਿ ਨੌਰਥ ਇੰਡੀਆ ਵਿੱਚ ਡੈਲੀਨ ਛੱਡ ਕੇ ਸਾਡੇ ਹਸਪਤਾਲ ਵਿੱਚ ਪਹਿਲੀ ਵਾਰ ਲਗਾਇਆ ਗਿਆ ਹੈ। ਈਵਨ ਕਿ ਜਿਹੜਾ ਲੇਜ਼ਰ ਹੈਚਿੰਗ ਹੈ ਉਹ ਵੀ ਸਾਡੇ ਹਸਪਤਾਲ ਵਿੱਚ ਪਹਿਲੀ ਵਾਰ ਲਗਾਇਆ ਗਿਆ ਸੀ। ਤੁਸੀਂ ਦੇਖੋਗੇ ਕਿ ਐਮਬਰੀਓ ਮੋਨੀਟਰਿੰਗ ਵਿੱਚ ਜਿਹੜੇ ਆ ਆਪਾਂ ਮੋਨੀਟਰ ਕਰਦੇ ਹਾਂ ਕਿ ਕਿਹੜਾ ਭਰੂਣ ਕਿਵੇਂ ਗਰੋ ਕਰ ਰਿਹਾ, ਕਿਹੜਾ ਭਰੂਣ ਹੈ ਜਿਹੜਾ ਬਹੁਤ ਸਲੋ ਗਰੋ ਕਰ ਰਿਹਾ, ਕਿਹੜਾ ਭਰੂਣ ਹੈ ਜਿਹੜਾ ਠੀਕ ਗਰੋ ਕਰ ਰਿਹਾ ਹੈ, ਜਿਵੇਂ ਸਮੇਂ ਦੇ ਨਾਲ 12 ਘੰਟੇ ਵਿੱਚ ਕਿਵੇਂ ਹੋਣਾ ਚਾਹੀਦਾ ਹੈ, 48 ਘੰਟੇ ਵਿੱਚ ਕਿਵੇਂ ਹੋਣਾ ਚਾਹੀਦਾ ਹੈ, 72 ਘੰਟੇ ਵਿੱਚ ਕਿਵੇਂ ਹੋਣਾ ਚਾਹੀਦਾ ਹੈ, ਕੋਈ ਪਿੱਛੇ ਤਾਂ ਨਹੀਂ ਰਹਿ ਗਿਆ ਗਰੋਥ ਵਿੱਚ. ਸੋ ਇਸ ਸਿਸਟਮ ਦੇ ਨਾਲ ਅਸੀਂ ਸਾਰੀ ਰਿਕਾਰਡਿੰਗ ਦੇਖ ਸਕਦੇ ਹਾਂ ਕਿ ਕਿਹੜਾ ਭਰੂਣ ਸਭ ਤੋਂ ਵਧੀਆ ਹੈ, ਅਤੇ ਉਹ ਭਰੂਣ ਸਿਲੈਕਟ ਕਰਕੇ ਫਿਰ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ. ਸੋ ਇਹੋ ਜਿਹੀ ਟੈਕਨੀਕਸ ਦੇ ਨਾਲ ਜਿਹੜਾ ਹੈ ਆਪਾਂ ਕਾਮਯਾਬੀ ਦਰ ਟੈਸਟ ਟਿਊਬ ਬੇਬੀ ਦਾ ਵਧਾ ਸਕਦੇ ਹਾਂ. ਕਈ ਟੈਕਨੀਕਸ ਹੈ ਜਿਵੇਂ ਕਿ ਐਮਬਰੀਓ ਮੋਨੀਟਰਿੰਗ ਸਿਸਟਮ ਹੋ ਗਿਆ, ਲੇਜ਼ਰ ਹੈਚਿੰਗ ਹੋ ਗਿਆ, ਬਲਾਸਟੋਸਿਸਟ ਕਲਚਰ ਹੋ ਗਿਆ, ਜਿਹਦੇ ਨਾਲ ਟੈਸਟ ਟਿਊਬ ਬੇਬੀ ਦਾ ਕਾਮਯਾਬੀ ਦਰ ਵਧਾਇਆ ਜਾ ਸਕਦਾ ਹੈ. ਅੱਜ ਦੇ ਦੌਰ ਵਿੱਚ ਜਿਨ੍ਹਾਂ ਆਦਮੀਆਂ ਵਿੱਚ ਸ਼ੁਕਰਾਣੂ ਨਹੀਂ ਵੀ ਹੈ, ਜਿਨ੍ਹਾਂ ਨੂੰ ਨਿਲ ਸਪਰਮਸ ਹੈ, ਉਹ ਵੀ ਹੁਣ ਆਪਣੀ ਸੰਤਾਨ ਸੁੱਖ ਦੀ ਪ੍ਰਾਪਤੀ ਕਰ ਸਕਦੇ ਹਾਂ. ਅਸੀਂ ਟੈਸਟੀਕੂਲਰ ਟਿਸ਼ੂ ਵਿੱਚ, ਯਾਨੀ ਕਿ ਗੋਲੀਆਂ ਵਿੱਚੋਂ ਟਿਸ਼ੂ ਜਿੱਥੇ ਸਪਰਮਸ ਬਣਦੇ ਹੈ ਉਹ ਕੱਢੇ ਜਾ ਸਕਦੇ ਆ. ਉਹਦੇ ਵਾਸਤੇ ਕੋਈ ਚੀਰਾ, ਕੋਈ ਟਾਂਕੇ ਦੀ ਲੋੜ ਨਹੀਂ ਹੁੰਦੀ. ਸਪੈਸ਼ਲ ਟੈਕਨੀਕ ਹੁੰਦੀ ਹੈ ਜਿਹਦੇ ਨਾਲ ਗੋਲੀਆਂ ਵਿੱਚੋਂ ਸਪਰਮਸ ਕੱਢੇ ਜਾਂਦੇ ਹੈ, ਅਤੇ ਫਿਰ ਉਹ ਸਪਰਮਸ ਲੱਭ ਕੇ ਐੱਗ ਦੇ ਨਾਲ ਮਿਲਾ ਕੇ ਭਰੂਣ ਤਿਆਰ ਕਰਿਆ ਜਾਂਦਾ ਹੈ. ਇਸ ਵਿਧੀ ਨੂੰ ਆਪਾਂ ਇੱਕ ਸੀ ਟੀਸਾ ਵਿਧੀ ਕਹਿੰਦੇ ਹਾਂ. ਪਰ ਜਿਨ੍ਹਾਂ ਆਦਮੀਆਂ ਵਿੱਚ ਜਿਹੜੇ ਸ਼ੁਕਰਾਣੂ ਹੈ ਉਹ ਅੰਦਰ ਗੋਲੀਆਂ ਵਿੱਚ ਹੀ ਨਹੀਂ ਬਣ ਰਹੇ, ਯਾਨੀ ਕਿ ਟੈਸਟਿਸ ਵਿੱਚ ਹੀ ਨਹੀਂ ਬਣ ਰਹੇ, ਉਹਨਾਂ ਨੂੰ ਹਾਰਮੋਨਸ ਦੇ ਕੇ ਸ਼ੁਕਰਾਣੂ ਬਣਾਏ ਜਾਂਦੇ ਹੈ, ਅਤੇ ਫਿਰ ਉਹ ਸ਼ੁਕਰਾਣੂ ਬਾਹਰ ਕੱਢ ਕੇ ਭਰੂਣ ਤਿਆਰ ਕੀਤਾ ਜਾਂਦਾ ਹੈ. ਸੋ ਇਹੋ ਗੱਲ ਮੈਂ ਦੱਸਣਾ ਚਾਹਾਂਗੀ ਕਿ ਜਦ ਵੀ ਕੋਈ ਕਪਲ ਜਿਹੜਾ ਹੈ ਟੈਸਟ ਟਿਊਬ ਬੇਬੀ ਕਰਾਉਂਦਾ, ਉਹਨਾਂ ਨੂੰ ਇਹ ਸਾਰੀ ਟੈਕਨੀਕਸ ਬਾਰੇ ਪਤਾ ਹੋਣਾ ਚਾਹੀਦਾ ਹੈ. ਉਹਨਾਂ ਨੂੰ ਡਾਕਟਰ ਤੋਂ ਪੁੱਛਣਾ ਚਾਹੀਦਾ ਹੈ ਕਿ ਇਹ ਟੈਕਨੀਕਸ ਅਵੇਲੇਬਲ ਹੈ ਹੋਸਪਿਟਲ ਵਿੱਚ, ਜਿਹਦੇ ਨਾਲ ਆਪਾਂ ਕਾਮਯਾਬੀ ਦਰ ਵਧਾ ਸਕਦੇ ਹਾਂ. ਸਿਮਿਲਰਲੀ ਜਿਹੜੀ IVF ਲੈਬੋਰੇਟਰੀ ਹੈ ਉਹ ਵੀ ਬਹੁਤ ਵਧੀਆ ਹੋਣੀ ਚਾਹੀਦੀ ਹੈ. ਉਹਦਾ ਇਨਵਾਇਰਮੈਂਟ ਬਿਲਕੁਲ ਡਸਟ ਫਰੀ, ਪੋਲਿਊਸ਼ਨ ਫਰੀ ਹੋਣਾ ਚਾਹੀਦਾ, ਤਾਂ ਕਿ ਜਿਹੜੇ ਭਰੂਣ ਤਿਆਰ ਹੋਣ ਉਹ ਕੰਟੈਮੀਨੇਟ ਨਾ ਹੋਣ, ਉਹ ਖਰਾਬ ਨਾ ਹੋਣ. ਤੁਸੀਂ ਦੇਖੋਗੇ ਇਸ ਲੈਬ ਵਿੱਚ ਸਪੈਸ਼ਲ ਫਿਲਟਰਸ ਲੱਗੇ ਹੋਏ ਹੈ, ਜਿਹਦੇ ਨਾਲ ਜਿਹੜੀ ਹੈ ਹਵਾ ਬਿਲਕੁਲ ਪਿਓਰ ਹੋ ਜਾਂਦੀ ਹੈ, ਅਤੇ ਵਾਤਾਵਰਣ ਬਿਲਕੁਲ ਕੀਟਾਣੂਆਂ ਰਹਿਤ ਹੁੰਦਾ ਹੈ. ਬਹੁਤ ਸਾਰੇ ਕਪਲਸ ਹੁੰਦੇ ਹੈ ਜਿਨ੍ਹਾਂ ਨੂੰ ਮਨ ਵਿੱਚ ਬਹੁਤ ਵਹਿਮ ਅਤੇ ਭਰਮ ਹੁੰਦੇ ਹੈ ਕਿ ਟੈਸਟ ਟਿਊਬ ਬੇਬੀ ਕਰਾਉਣ ਤੋਂ ਬਾਅਦ ਉਹਨਾਂ ਨੂੰ ਬਿਲਕੁਲ ਬੈੱਡ ਰੈਸਟ ਕਰਨਾ ਪਏਗਾ, ਉਹ ਕੋਈ ਕੰਮ ਨਹੀਂ ਕਰ ਸਕਦੇ, ਉਹ ਮੰਜੇ ਤੋਂ ਨਹੀਂ ਉੱਠ ਸਕਦੇ. ਬਿਲਕੁਲ ਇਹ ਮਿੱਥ ਹੈ ਕਿ ਟੈਸਟ ਟਿਊਬ ਬੇਬੀ ਦੇ ਬਾਅਦ ਪੇਸ਼ੈਂਟ ਬਿਲਕੁਲ ਬੈੱਡ ਰੈਸਟ 'ਤੇ ਹੈ. ਬੈੱਡ ਰੈਸਟ ਦੀ ਕੋਈ ਲੋੜ ਨਹੀਂ ਹੁੰਦੀ, ਪੇਸ਼ੈਂਟ ਆਪਣਾ ਨੋਰਮਲ ਰੂਟੀਨ ਕਰ ਸਕਦਾ. ਸਿਰਫ ਉਹਨਾਂ ਨੂੰ ਹੈਵੀ ਵਰਕ ਜਿਹੜਾ ਹੈ ਉਹ ਅਵੋਇਡ ਕਰਨਾ ਪੈਂਦਾ, ਕਿਉਂਕਿ ਇਹ ਪ੍ਰੈਗਨੈਂਸੀ ਬਹੁਤ ਪ੍ਰੈਸ਼ੀਅਸ ਪ੍ਰੈਗਨੈਂਸੀ ਹੈ. ਇੱਕ ਕਪਲ ਜਿਹੜਾ ਹੈ ਬਹੁਤ ਸਾਲਾਂ ਬਾਅਦ ਜਦ ਪ੍ਰੈਗਨੈਂਟ ਹੁੰਦਾ ਤਾਂ ਡੈਫੀਨੇਟਲੀ ਉਹਨੂੰ ਇੱਕ ਨੋਰਮਲ ਕਪਲ ਤੋਂ ਜ਼ਿਆਦਾ ਧਿਆਨ ਰੱਖਣਾ ਪੈਂਦਾ. ਬਹੁਤ ਸਾਰੇ ਪੇਸ਼ੈਂਟਸ ਨੂੰ ਲੱਗਦਾ ਕਿ ਟੈਸਟ ਟਿਊਬ ਬੇਬੀ ਹੈ ਇੱਕ ਪੇਨਫੁਲ ਪ੍ਰੋਸੀਜਰ ਹੈ, ਪਰ ਇਹ ਬਿਲਕੁਲ ਗਲਤ ਧਾਰਨਾ ਹੈ ਕਿ ਟੈਸਟ ਟਿਊਬ ਬੇਬੀ ਪੇਨਫੁਲ ਪ੍ਰੋਸੀਜਰ ਹੈ. ਇਹਦੇ ਵਿੱਚ ਕੋਈ ਪੇਨ ਨਹੀਂ ਹੁੰਦੀ, ਪੇਸ਼ੈਂਟ ਨੂੰ ਕੋਈ ਨੁਕਸਾਨ ਨਹੀਂ ਹੁੰਦਾ. ਤੀਜੀ ਜਿਹੜੀ ਮੈਂ ਗੱਲ ਕਰਾਂਗੀ ਕਿ ਜਿਹੜੇ ਵੀ ਕਪਲਸ ਹੈ ਉਹ ਇਮੋਸ਼ਨਲੀ ਵੀ ਬਹੁਤ ਡਿਸਟਰਬਡ ਹੁੰਦੇ ਹੈ, ਮੈਂਟਲੀ ਵੀ ਡਿਸਟਰਬਡ ਹੁੰਦੇ ਹੈ, ਅਤੇ ਡੈਫੀਨੇਟਲੀ ਫਾਈਨੈਂਸ਼ਲੀ ਵੀ ਬਹੁਤ ਡਿਸਟਰਬ ਹੋ ਜਾਂਦੇ ਹੈ, ਕਿਉਂਕਿ ਉਹ ਜਗ੍ਹਾ ਜਗ੍ਹਾ ਟ੍ਰੀਟਮੈਂਟ ਕਰਾਉਂਦੇ ਆ, ਉਹਨਾਂ ਦਾ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ. ਪਰ ਮੈਂ ਇੱਕੋ ਹੀ ਸਲਾਹ ਦੇਣਾ ਚਾਹੂੰਗੀ ਕਿ ਇਹੋ ਜਿਹੇ ਕਪਲਸ ਨੂੰ ਹਤਾਸ਼ ਹੋ ਕੇ ਘਰੇ ਨਹੀਂ ਬੈਠਣਾ ਚਾਹੀਦਾ, ਉਹਨਾਂ ਨੂੰ ਸਹੀ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ, ਅਤੇ ਇਹੋ ਜਿਹੇ ਵਿਧੀਆਂ ਦੇ ਨਾਲ ਉਹ ਮਾਂ ਬਣਨ ਦਾ ਸੁੱਖ ਪ੍ਰਾਪਤ ਕਰ ਸਕਦੇ ਹੈ. ਉਹਨਾਂ ਨੂੰ ਹਤਾਸ਼ ਹੋ ਕੇ ਨਹੀਂ ਬੈਠਣਾ ਚਾਹੀਦਾ, ਚਾਹੇ ਇੱਕ IVF ਸਾਈਕਲ ਫੇਲ ਹੋ ਜਾਏ, ਚਾਹੇ ਦੋ IVF ਸਾਈਕਲ ਫੇਲ ਹੋ ਜਾਣ, ਪਰ ਹਤਾਸ਼ ਨਹੀਂ ਹੋਣਾ ਚਾਹੀਦਾ.